ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਆ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਦਾਨ ਲੈ ਕੇ ਆਇਆ ਗਲੀ ਗਲੀ ਵੰਡਦਾ ਫਿਰੇ ਇਸ ਬਾਈਬਲ ਅਧਿਨ ਪ੍ਰੋਗਰਾਮ ਵਿਚ ਆਪ ਦਾ ਸਵਾਗਤ ਹੈ। ਪਿਆਰੇ ਅਜ਼ੀਜ਼ੋ, ਆਪ ਨੂੰ ਯਾਦ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਬਾਈਬਲ ਧਰਮ ਪੁਸਤਕ ਦੇ ਨਵੇਂ ਨੇਮ ਵਿਚੋਂ ਪਤਰਸ ਦੀ ਪਹਿਲੀ ਪੱਤਰੀ ਬਾਰੇ ਅਧਿਨ ਕਰਦੇ ਆ ਰਹੇ ਹਾਂ। ਮੈਂ ਆਪ ਨੂੰ ਦੱਸ ਦੇਵਾਂ ਕਿ ਅੱਜ ਇਹ ਪ੍ਰੋਗਰਾਮ ਇਸ ਪੱਤਰੀ ਨਾਲ ਸੰਬੰਧਿਤ ਆਖਰੀ ਪ੍ਰੋਗਰਾਮ ਹੋਵੇਗਾ। ਇਸ ਤੋਂ ਪਹਿਲੇ ਪ੍ਰੋਗਰਾਮ ਵਿਚ ਇਸ ਪੱਤਰੀ ਦੇ 5 ਅਧਿਆਇ ਬਾਰੇ ਮੈਂ ਆਪ ਨੂੰ ਦੱਸ ਰਿਹਾ ਸੀ ਕਿ ਇਸ ਦੀਆਂ ਪਹਿਲੀਆਂ 4 ਆਇਤਾਂ ਦੇ ਵਚਨਾਂ ਵਿਚ ਮੁੱਖ ਵਿਸ਼ਾ ਇਹ ਪਾਇਆ ਜਾਂਦਾ ਹੈ ਕਿ ਦੁੱਖ ਭੋਗਣਾ ਸੇਵਾ ਅਤੇ ਆਸ ਨੂੰ ਪੈਦਾ ਕਰਦਾ ਹੈ। ਇਸ ਅਧਿਆਇ ਦੀਆਂ ਪਹਿਲੀਆਂ 2 ਆਇਤਾਂ ਦੇ ਵਚਨਾਂ ਬਾਰੇ ਅਸੀਂ ਇਸ ਤੋਂ ਪਹਿਲੇ ਪ੍ਰੋਗਰਾਮ ਵਿਚ ਅਧਿਐਨ ਕਰ ਚੁੱਕੇ ਹਾਂ। ਆਓ ਅਸੀਂ ਹੁਣ ਇਸ ਤੋਂ ਪਹਿਲਾਂ 5 ਅਧਿਆਇ ਉਸ ਦੀਆਂ 3 ਅਤੇ 4 ਆਇਤਾਂ ਦੇ ਵਚਨਾਂ ਨੂੰ ਪੜ੍ਹਦੇ ਹਾਂ। ਲਿਖਿਆ ਹੈ, ਅਤੇ ਉਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ, ਸਗੋਂ ਇੱਜੜ ਦੇ ਲਈ ਨਮੂਨਾ ਬਣੋ, ਤਾਂ ਜਿਸ ਵੇਲੇ ਸਰਦਾਰ ਅਜਾਲੀ ਪ੍ਰਗਟ ਹੋਵੇਗਾ ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਜਿਹੜਾ ਕੁਮਲਾਉਂਦਾ ਨੇ। ਅਤੇ 3 ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ। ਇੱਥੇ ਸਾਨੂੰ ਦੱਸਿਆ ਗਿਆ ਹੈ ਕਿ ਇੱਕ ਬਜ਼ੁਰਗ ਨੂੰ ਆਪਣੀ ਸੇਵਾ ਠੀਕ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ। ਉਸ ਨੂੰ ਇੱਕ ਝੁੰਡ ਨੂੰ ਤੱਕਣ ਦੀ ਬਜਾਏ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ। ਉਸ ਉੱਤੇ ਅਧਿਕਾਰ ਜਮਾਉਣ ਦੀ ਬਜਾਏ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਇਹ ਇੱਕ ਇਹੋ ਜਿਹਾ ਕੰਮ ਹੈ ਜਿਸ ਨੂੰ ਕਰਦੇ ਹੋਇਆਂ ਉਸ ਨੂੰ ਇੱਕ ਮਿਸਾਲ ਉਸ ਝੁੰਡ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। ਮੈਂ ਨਹੀਂ ਸੋਚਦਾ ਕਿ ਪ੍ਰਚਾਰਕ ਨੂੰ ਮੰਚ ਉੱਤੇ ਖੜਾ ਹੋ ਕੇ ਸਭਾ ਦੇ ਅੱਗੇ ਕੁਝ ਇਹੋ ਜਿਹਾ ਕੰਮ ਕਰਨ ਲਈ ਆਖਣਾ ਚਾਹੀਦਾ ਜੋ ਕਿ ਉਹ ਖੁਦ ਨਾ ਕਰ ਰਿਹਾ ਹੋਵੇ। ਮੈਂ ਇਸ ਤਰ੍ਹਾਂ ਕਰਨ ਦੀ ਆਦਤ ਬਣਾਈ ਹੋਈ ਹੈ ਕਿ ਜੇਕਰ ਮੈਂ ਕਿਸੇ ਮਸੀਹੀ ਸੇਵਾ ਲਈ ਖੁਦ ਕੁਝ ਯੋਗਦਾਨ ਨਹੀਂ ਪਾ ਰਿਹਾ, ਤਦ ਮੈਂ ਕਦੇ ਵੀ ਆਪਣੀ ਕਲੀਸੀਆ ਨੂੰ ਉਸ ਵਾਸਤੇ ਦੇਣ ਲਈ ਵੀ ਨਹੀਂ ਆਖਦਾ। ਮੈਂ ਨਹੀਂ ਸੋਚਦਾ ਕਿ ਸਾਨੂੰ ਕਿਸੇ ਇਹੋ ਜਿਹੇ ਕੰਮ ਬਾਰੇ ਕੋਈ ਕਲੀਸੀਆ ਤੋਂ ਆਸ ਕਰਨੀ ਚਾਹੀਦੀ ਹੈ ਜਿਸ ਨੂੰ ਅਸੀਂ ਖੁਦ ਨਹੀਂ ਕਰ ਰਹੇ। ਅੱਗੇ 5 ਅਧਿਆਏ ਉਸਦੀ 4 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਆਖਿਆ ਹੈ, ਤਾਂ ਜਿਸ ਵੇਲੇ ਸਰਦਾਰ ਅਯਾਲੀ ਪ੍ਰਗਟ ਹੋਵੇਗਾ ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਜਿਹੜਾ ਕੁਮਲਾਉਂਦਾ ਨਹੀਂ। ਇੱਕ ਬਜ਼ੁਰਗ ਨੂੰ ਕਲੀਸਿਆਈ ਸੇਵਾ ਇਹ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਦਿਆਂ ਹੋਇਆਂ ਕਰਨੀ ਚਾਹੀਦੀ ਹੈ ਕਿ ਉਹ ਪ੍ਰਧਾਨ ਚਰਵਾਹੇ ਦੀ ਸੇਵਾ ਕਰਦਾ ਹੈ ਜਿਸ ਦੇ ਪ੍ਰਤੀ ਉਹ ਉੱਤਰਦਾਈ ਹੈ, ਜੋ ਕਿ ਖੁਦ ਉਸ ਦੀ ਸੇਵਾ ਦੇ ਲਈ ਉਸ ਨੂੰ ਇਹੋ ਜਿਹੇ ਫਲ ਦੇਵੇਗਾ ਜੋ ਕਿ ਅਵਧੀ ਹਨ। ਇਸ ਤਰ੍ਹਾਂ ਦਾ ਵਿਚਾਰ ਉਸ ਵਿੱਚ ਕਦੇ ਵੀ ਨਹੀਂ ਆਉਣਾ ਚਾਹੀਦਾ ਕਿ ਜੋ ਸੇਵਾ ਦਾ ਕੰਮ ਅਸੀਂ ਕਰ ਰਹੇ ਹਾਂ ਇਸ ਦੇ ਇਵਜ਼ ਵਿੱਚ ਕੁਝ ਵੀ ਮਿਲਣ ਵਾਲਾ ਨਹੀਂ ਹੈ, ਅਸੀਂ ਇਸ ਤਰ੍ਹਾਂ ਦੀ ਸੇਵਾ ਨਹੀਂ ਕਰ ਰਹੇ ਹਾਂ। ਪੌਲਸ ਨੇ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕੀਤਾ ਸੀ ਕਿ ਸਾਨੂੰ ਬਿਨਾਂ ਕੁਝ ਮਿਲਣ ਵਾਲਾ ਹੁੰਦਿਆਂ ਕੰਮ ਨਹੀਂ ਕਰਨਾ ਪੈਣਾ, ਆਪ ਨੂੰ ਪਰਮੇਸ਼ਵਰ ਦੇ ਲਈ ਕੰਮ ਕਰਨਾ ਪੈਣਾ ਹੈ ਅਤੇ ਉਸੇ ਤੋਂ ਇੱਕ ਦਿਨ ਫਲ ਪਾਉਣ ਲਈ ਉਸ ਵੱਲ ਤੱਕਣਾ ਪੈਣਾ ਹੈ। ਇਹੋ ਉਹ ਵਿਧੀ ਹੈ ਜਿਸ ਦੇ ਅਨੁਸਾਰ ਸਾਨੂੰ ਪਰਮੇਸ਼ਵਰ ਦੀ ਸੇਵਾ ਦਾ ਕੰਮ ਕਰਨਾ ਪੈਣਾ ਹੈ। ਪਤਰਸ ਆਖਦਾ ਹੈ ਕਿ ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਜਿਹੜਾ ਕੁਮਲਾਉਂਦਾ ਨਹੀਂ। ਬਾਈਬਲ ਬਾਣੀ ਵਿੱਚ ਕਈ ਮੁਕਟਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਤੇਜ ਦਾ ਮੁਕਟ ਅਤੇ ਧਰਮ ਦਾ ਮੁਕਟ ਵੀ ਸ਼ਾਮਲ ਹਨ। ਤੇਜ ਦਾ ਮੁਕਟ ਹੈ ਕੀ? ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਕ ਦਿਨ ਅਸੀਂ ਉਸ ਦੇ ਨਾਲ ਉਸ ਤੇਜ ਨੂੰ ਪਾਉਣ ਜਾ ਰਹੇ ਹਾਂ। ਕੁਝ ਸਮਾਂ ਪਹਿਲਾਂ ਜਦੋਂ ਮੈਂ ਇੱਕ ਬਾਈਬਲ ਅਧਿਐਨ ਕਰ ਰਿਹਾ ਸੀ ਤਦ ਮੈਂ ਗੌਰ ਕੀਤਾ ਕਿ ਬਾਈਬਲ ਬਾਣੀ ਵਿੱਚ ਤੇਜ ਲਈ ਘੱਟੋ ਘੱਟ 1 ਦਰਜਨ ਭਿੰਨ ਭਿੰਨ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਜ਼ਬੂਰ 19 ਉਸ ਦੀ 1 ਆਇਤ ਦੇ ਵਚਨ ਹਨ, ਆਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਣਨ ਕਰਦੇ ਹਨ ਅਤੇ ਅੰਬਰ ਉਸ ਦੀ ਦਸਤਕਾਰੀ ਨੂੰ ਵਿਖਾਲਦਾ ਹੈ। ਇਸ ਬ੍ਰਹਿਮੰਡ ਦਾ ਆਕਾਰ ਜਿਸ ਤਰ੍ਹਾਂ ਕਿ ਇਸ ਨੂੰ ਵਿਗਿਆਨਿਕ ਨਾਪਾਂ ਦੇ ਦੁਆਰਾ ਨਾਪਿਆ ਜਾਂਦਾ ਹੈ ਇਹ ਤਾਂ ਬਹੁਤ ਵਿਸ਼ਾਲ ਹੈ, ਪਰ ਫਿਰ ਵੀ ਇਹ ਤਾਂ ਸ਼ਾਇਦ ਪਰਮੇਸ਼ਵਰ ਦੇ ਮਹਾਨ ਬ੍ਰਹਿਮੰਡ ਦਾ ਸਿਰਫ ਛੋਟਾ ਜਿਹਾ ਸਾਹਮਣੇ ਵਾਲਾ ਵਿਹੜਾ ਹੀ ਹੈ। ਇਹੋ ਹੀ ਮਹਿਮਾ ਭਾਵ ਸਾਡੇ ਪਰਮੇਸ਼ਵਰ ਦੀ ਮਹਾਨਤਾ ਹੈ। ਮੈਨੂੰ ਸ਼ੱਕ ਹੈ ਕਿ ਹਰੇਕ ਮਸੀਹੀ ਪਰਮੇਸ਼ਵਰ ਦੀ ਮਹਿਮਾ ਦੇ ਅਰਥ ਬਾਰੇ ਇੱਕ ਬਹੁਤ ਹੀ ਧੁੰਦਲਾ ਜਿਹਾ ਵਿਚਾਰ ਰੱਖਦਾ ਹੈ। ਇਸ ਤੇਜ ਦੇ ਰੰਗ ਦੇ ਬਾਰੇ ਕੀ ਆਖੀਏ? ਰਾਤ ਦੇ ਵਕਤ ਇਸ ਮਹਾਨ ਬ੍ਰਹਿਮੰਡ ਵੱਲ ਉੱਪਰ ਤੱਕੋ, ਉੱਪਰ ਆਕਾਸ਼ ਵੱਲ ਗੌਰ ਕਰੋ, ਇਹ ਧਰਤੀ ਵੱਲ ਤੱਕੋ। ਪਤਝੜ ਦੇ ਦੌਰਾਨ, ਖਾਸ ਕਰਕੇ ਜੇਕਰ ਕਿਸੇ ਮੈਦਾਨੀ ਇਲਾਕੇ ਵਿੱਚ ਆਪ ਰਹਿੰਦੇ ਹੋ, ਦਰਖਤਾਂ ਉੱਤੇ ਲੱਗੇ ਪੱਤਿਆਂ ਵੱਲ ਗੌਰ ਕਰੋ। ਇਹੋ ਜਿਹੇ ਕਿਸੇ ਦਿਹਾਤੀ ਇਲਾਕੇ ਵਿੱਚ ਹੋਣਾ ਅਤੇ ਉਹਨਾਂ ਭਿੰਨ ਭਿੰਨ ਰੰਗਾਂ ਦੇ ਪੱਤਿਆਂ ਵੱਲ ਤੱਕਣਾ ਤਾਂ ਬਹੁਤ ਹੀ ਅਦਭੁਤ ਹੁੰਦਾ ਹੈ। ਇਹੋ ਹੀ ਮਹਿਮਾ ਹੈ, ਭਾਵ ਪਰਮੇਸ਼ਵਰ ਦੀ ਮਹਿਮਾ। ਮੇਰਾ ਇੱਕ ਦੋਸਤ ਹੈ, ਮੇਰੇ ਹੀ ਇੱਕ ਸ਼ਹਿਰ ਵਿੱਚ ਉਹ ਵੱਸਦਾ ਹੈ। ਉਸ ਦਾ ਬਗੀਚਾ ਕਾਫੀ ਵੱਡਾ ਹੈ। ਉਹ ਆਪਣੇ ਬਗੀਚੇ ਵਿੱਚ ਬਹੁਤ ਹੀ ਸੁੰਦਰ ਗੁਲਾਬ ਅਤੇ ਹੋਰ ਫੁੱਲ ਉਗਾਉਂਦਾ ਹੈ। ਇਹ ਸਭ ਤਾਂ ਬਹੁਤ ਹੀ ਮਨ ਭਾਉ ਹੈ। ਬਹੁਤ ਹਰਾ ਹਰਾ ਮੈਦਾਨ, ਢੇਰ ਸਾਰੇ ਰੰਗ ਬਿਰੰਗੇ ਫੁੱਲ। ਪਿਛਲੀ ਵਾਰ ਜਦੋਂ ਉਸ ਨੂੰ ਮੈਂ ਮਿਲਣ ਗਿਆ ਸੀ, ਤਦ ਮੈਨੂੰ ਆਪਣੇ ਇਸ ਬਗੀਚੇ ਵਿੱਚ ਉਹ ਲੈ ਗਿਆ। ਇਹ ਤਾਂ ਬਹੁਤ ਸਾਰੇ ਫੁੱਲਾਂ ਨਾਲ ਭਰਿਆ ਪਿਆ ਸੀ। ਉਹ ਮੈਨੂੰ ਦੱਸ ਰਿਹਾ ਸੀ ਕਿ ਉਸਨੇ ਕੁਝ ਚਿਰ ਪਹਿਲਾਂ ਬਸ ਫੁੱਲਾਂ ਦੇ ਕੁਝ ਛੋਟੇ ਛੋਟੇ ਬੀਜ ਹੀ ਉੱਥੇ ਬੀਜੇ ਸਨ। ਅਤੇ ਗੌਰ ਕਰੋ ਕਿ ਇਹ ਸਭ ਕੁਝ ਕਿਵੇਂ ਅਤੇ ਕਿੱਥੋਂ ਆ ਠਹਿਕਿਆ ਸੀ। ਲੋਕ ਕਹਿੰਦੇ ਹਨ ਕਿ ਪਰਮੇਸ਼ਰ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ, ਪਰ ਮੇਰੇ ਦੋਸਤ, ਮੈਂ ਆਪ ਨੂੰ ਦੱਸ ਦੇਵਾਂ ਕਿ ਪਰਮੇਸ਼ਵਰ ਦੇ ਤੇਜ ਦਾ ਹੀ ਤਾਂ ਇਹ ਰੰਗ ਹੈ। ਮੇਰੇ ਦੋਸਤ, ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦਾ ਤੇਜ ਕੁਝ ਇਹੋ ਜਿਹਾ ਹੈ ਜੋ ਕਿ ਬਹੁਤ ਹੀ ਅਦਭੁਤ ਹੈ। ਅਤੇ ਇੱਕ ਦਿਨ ਅਸੀਂ ਇਸ ਨੂੰ ਪਰਮੇਸ਼ਵਰ ਦੇ ਨਾਲ ਮਿਲ ਕੇ ਪਾਉਣ ਜਾ ਰਹੇ ਹਾਂ। ਉਹ ਇਸ ਨੂੰ ਤੇਜ ਦਾ ਮੁਕਟ ਆਖਦਾ ਹੈ। ਚਾਰ ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਪਰਮੇਸ਼ਵਰ ਇੱਥੇ ਉਸ ਨੂੰ ਸਰਦਾਰ ਅਯਾਲੀ ਆਖਦਾ ਹੈ। ਅੱਛਾ ਅਯਾਲੀ ਭੇਡਾਂ ਲਈ ਉਸਦੀ ਜਾਨ ਦੇ ਦਿੰਦਾ ਹੈ, ਜਿਸ ਬਾਰੇ ਅਸੀਂ ਜ਼ਬੂਰ 22 ਵਿੱਚ ਵੇਖਦੇ ਹਾਂ। ਮਹਾਨ ਅਯਾਲੀ ਭੇਡਾਂ ਦੀ ਰਖਵਾਲੀ ਕਰਦਾ ਹੈ। ਇਸ ਬਾਰੇ ਅਸੀਂ ਜ਼ਬੂਰ 23 ਵਿੱਚ ਵੇਖਦੇ ਹਾਂ। ਜ਼ਬੂਰ 24 ਵਿੱਚ ਅਸੀਂ ਉਸ ਨੂੰ ਪ੍ਰਧਾਨ ਜਾਂ ਸਰਦਾਰ ਅਯਾਲੀ ਵਜੋਂ ਵੇਖਦੇ ਹਾਂ, ਜੋ ਕਿ ਦੁਬਾਰਾ ਵਾਪਸ ਆ ਰਿਹਾ ਹੈ। ਇੱਕ ਦਿਨ ਸਾਡਾ ਪ੍ਰਧਾਨ ਅਯਾਲੀ ਪ੍ਰਗਟ ਹੋਣ ਜਾ ਰਿਹਾ ਹੈ ਅਤੇ ਉਸਦਾ ਝੁੰਡ ਅਜੇ ਵੀ ਉਸ ਦੇ ਨਾਲ ਹੋਵੇਗਾ ਅਤੇ ਅਸੀਂ ਉਸ ਝੁੰਡ ਦੇ ਮੈਂਬਰ ਹੋਵਾਂਗੇ। ਗੌਰ ਕਰੋ ਕਿ ਇਹ ਸਭ ਕਿੰਨਾ ਅਦਭੁਤ ਹੈ। ਅੱਗੇ ਇਸ ਪਹਿਲੀ ਪਤਰਸ ਦੀ ਪੱਤਰੀ ਦੇ 5 ਅਧਿਆਏ ਉਸ ਦੀਆਂ 5 ਤੋਂ ਲੈ ਕੇ 14 ਆਇਤਾਂ ਦੇ ਵਚਨਾਂ ਵਿੱਚ ਮੁੱਖ ਵਿਸ਼ਾ ਇਹ ਪਾਇਆ ਜਾਂਦਾ ਹੈ ਕਿ ਦੁੱਖ ਭੋਗਣਾ ਨਮਰਤਾ ਅਤੇ ਧੀਰਜ ਨੂੰ ਪੈਦਾ ਕਰਦਾ ਹੈ। 5 ਅਧਿਆਏ ਉਸ ਦੀਆਂ 5 ਅਤੇ 6 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨੋ। ਇਸ ਲਈ ਜੋ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ, ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ, ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆਂ ਕਰੇ। ਪਤਰਸ ਰਸੂਲ 5 ਆਇਤ ਦੇ ਵਚਨਾਂ ਵਿੱਚ ਆਖਦਾ ਹੈ, ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਹੋਵੋ। ਪਰ ਸਾਡੇ ਇਸ ਜ਼ਮਾਨੇ ਵਿੱਚ ਤਾਂ ਇਹ ਇਸ ਦੇ ਉਲਟ ਹੀ ਹੈ। ਅੱਜ ਇੱਕ ਬਜ਼ੁਰਗ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਨੂੰ ਜਵਾਨਾਂ ਦੇ ਅਧੀਨ ਹੋਣਾ ਪੈਣਾ ਹੈ। ਜਵਾਨ ਲੋਕ ਹੀ ਹਨ ਜੋ ਕਿ ਰੋਸ ਰੈਲੀਆਂ ਕਰਦੇ ਹਨ ਅਤੇ ਉਹੀ ਹਨ ਜੋ ਕਿ ਇਸ ਪ੍ਰਣਾਲੀ ਨੂੰ ਤਿਆਗ ਦੇਣਾ ਚਾਹੁੰਦੇ ਹਨ। ਪਰ ਫਿਰ ਵੀ ਇੱਕ ਮਸੀਹੀ ਜਵਾਨ ਵਿਅਕਤੀ ਨੂੰ ਇਹ ਜਾਣ ਲੈਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਦੀ ਬਾਣੀ ਇਹ ਆਖਦੀ ਹੈ ਕਿ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਹੋਵੋ। ਨਾਲੇ ਤੁਹਾਡਾ ਪਿਤਾ ਜੇਕਰ ਇੱਕ ਨੇਕ ਅਤੇ ਪਰਮੇਸ਼ਵਰ ਪ੍ਰਸਤ ਪਿਤਾ ਹੈ ਤਦ ਉਹ ਜ਼ਿਆਦਾ ਸਮਝਦਾ ਰੱਖਦਾ ਹੈ ਅਤੇ ਹੋ ਸਕਦਾ ਹੈ ਉਸ ਨਾਲੋਂ ਵੀ ਜ਼ਿਆਦਾ ਸਮਝ ਜੋ ਆਪ ਰੱਖਦੇ ਹੋ। ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਮੈਂ ਆਪਣੀ ਕਾਲਜ ਦੀ ਪੜ੍ਹਾਈ ਲਈ ਘਰੋਂ ਬਾਹਰ ਗਿਆ ਤਦ ਮੈਨੂੰ ਆਪਣੇ ਪਿਤਾ ਦੇ ਕਾਰਨ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਸੀ, ਭਾਵੇਂ ਉਸਨੇ ਕਾਫੀ ਪੈਸਾ ਕਮਾਇਆ ਹੋਇਆ ਸੀ ਅਤੇ ਉਹ ਇੱਕ ਕਾਰਜਕਾਰੀ ਮਨੁੱਖ ਹੈ ਸੀ, ਫਿਰ ਵੀ ਮੈਨੂੰ ਉਸਦੇ ਕਾਰਨ ਸ਼ਰਮਿੰਦਾ ਹੋਣਾ ਪੈਂਦਾ ਸੀ। ਉਸ ਦੇ ਵਿਚਾਰ ਬਹੁਤ ਪੁਰਾਣੇ ਸਨ ਅਤੇ ਉਹ ਇੱਕ ਅਸਲ ਸਮੱਸਿਆ ਹੈ ਸੀ। ਜਦੋਂ ਮੈਂ ਆਪਣੇ ਕਾਲਜ ਦੀ ਪੜ੍ਹਾਈ ਖਤਮ ਕੀਤੀ ਅਤੇ ਕਾਰੋਬਾਰੀ ਜਗਤ ਵਿੱਚ ਕਦਮ ਰੱਖਿਆ ਤਦ ਕਾਫੀ ਸਾਲਾਂ ਤੱਕ ਮੇਰਾ ਪਿਤਾ ਜੀ ਦੇ ਨਾਲ ਮੇਲ ਨਹੀਂ ਸੀ ਹੋਇਆ। ਜਦੋਂ ਮੈਂ ਦੁਬਾਰਾ ਆਪਣੇ ਪਿਤਾ ਜੀ ਨਾਲ ਮਿਲਿਆ ਸੀ ਤਦ ਮੈਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਸੀ ਕਿ ਉਸਨੇ ਇਹਨਾਂ 6 ਸਾਲਾਂ ਦੇ ਦੌਰਾਨ ਕਿੰਨਾ ਜ਼ਿਆਦਾ ਸਿੱਖ ਲਿਆ ਸੀ। ਬਹੁਤ ਸਾਰੇ ਨੌਜਵਾਨ ਜਦੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧਦੇ ਹਨ ਤਦ ਹੀ ਉਹ ਜਾਣਦੇ ਹਨ ਕਿ ਉਹਨਾਂ ਦੇ ਬਡਾਰੂਆਂ ਦੇ ਕਾਫੀ ਕੁਝ ਸਿੱਖਿਆ ਹੋਇਆ ਹੈ। ਪਾਤਰਸ ਅੱਗੇ ਆਖਦਾ ਹੈ ਕਿ ਸਗੋਂ ਤੁਸੀਂ ਸਭੇ ਇੱਕ ਦੂਏ ਦੀ ਟਹਿਲ ਕਰੋ। ਦੂਸਰੇ ਸ਼ਬਦਾਂ ਵਿੱਚ ਵਿਸ਼ਵਾਸੀਆਂ ਨੂੰ ਇੱਕ ਦੂਸਰੇ ਉੱਤੇ ਆਪਣਾ ਅਧਿਕਾਰ ਜਮਾਉਣ ਲਈ ਜ਼ਿੱਦ ਨਹੀਂ ਕਰਨੀ ਚਾਹੀਦੀ। ਅੱਗੇ ਆਖਿਆ ਹੈ, ਮਨ ਦੀ ਹਲੀਮੀ ਨਾਲ ਲੱਕ ਬੰਨੋ। ਅਸਲ ਵਿੱਚ ਸਾਨੂੰ ਇਸ ਨੂੰ ਹਥਿਆਰ ਵਜੋਂ ਪਹਿਨਣਾ ਪੈਣਾ ਹੈ। ਇਹੋ ਹੀ ਤਸਵੀਰ ਇੱਥੇ ਸਾਡੇ ਵਾਸਤੇ ਦਰਸਾਈ ਗਈ ਹੈ। ਇਸ ਲਈ ਜੋ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਨੂੰ ਕਿਰਪਾ ਬਖਸ਼ਦਾ ਹੈ। ਪਾਤਰਸ ਨੇ ਨਮਰਤਾ ਬਾਰੇ ਅਤੇ ਕਿਰਪਾ ਬਾਰੇ ਬਹੁਤ ਕੁਝ ਜ਼ਿਕਰ ਕੀਤਾ ਹੈ। ਇੱਕ ਹੰਕਾਰੀ ਵਿਅਕਤੀ ਪਰਮੇਸ਼ਵਰ ਦੀ ਕਿਰਪਾ ਦਾ ਅਨੁਭਵ ਕਰਨ ਦੇ ਯੋਗ ਨਹੀਂ ਹੋਵੇਗਾ। ਜਦੋਂ ਆਪ ਅਤੇ ਮੈਂ ਹਲੀਮ ਹੋ ਕੇ ਪਰਮੇਸ਼ਵਰ ਦੇ ਸਨਮੁਖ ਆਉਂਦੇ ਹਾਂ ਤਦ ਹੀ ਅਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਜਾਣਨ ਦੇ ਯੋਗ ਹੋਵਾਂਗੇ। 6 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ, ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆਂ ਕਰੇ। ਮਸੀਹ ਦੀ ਆਮਦ ਵੱਲ ਧਿਆਨ ਰੱਖਦਿਆਂ ਹੋਇਆਂ ਹਲੀਮੀ ਪਰਮੇਸ਼ਵਰ ਦੀ ਸੰਤਾਨ ਦਾ ਰਵੱਈਆ ਹੋਣਾ ਚਾਹੀਦਾ ਹੈ। ਮਸੀਹ ਹੀ ਹੈ ਜੋ ਕਿ ਆਪਣੇ ਆਉਣ ਤੋਂ ਬਾਅਦ ਨਿਆਂ ਸਥਾਪਿਤ ਕਰੇਗਾ ਅਤੇ ਜਦੋਂ ਉਹ ਆਵੇਗਾ ਤਦ ਉਹ ਸਭ ਕੁਝ ਠੀਕ ਠਾਕ ਕਰ ਦੇਵੇਗਾ। ਭਾਵੇਂ ਆਪ ਇਹ ਸੋਚਦੇ ਹੋਵੋ ਪਰ ਫਿਰ ਵੀ ਇਸ ਜਗਤ ਨੂੰ ਆਪ ਠੀਕ ਠਾਕ ਨਹੀਂ ਕਰ ਸਕਦੇ। ਅੱਗੇ 5 ਅਧਿਆਏ ਉਸ ਦੀਆਂ 7-9 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ, ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਸੁਚੇਤ ਹੋਵੋ, ਜਾਗਦੇ ਰਹੋ, ਤੁਹਾਡਾ ਵਿਰੋਧੂ ਸ਼ੈਤਾਨ ਬੁੱਕ ਦੇ ਛੀਂ ਵਾਂਗ ਭਾਲਦਾ ਫਿਰਦਾ ਹੈ ਭਈ ਕਿਹਨੂੰ ਪਾੜ ਖਾਵਾਂ। ਤੁਸੀਂ ਆਪਣੀ ਨੇਚਾ ਵਿੱਚ ਤਕੜੇ ਹੋ ਕੇ ਉਸਦਾ ਸਾਹਮਣਾ ਕਰੋ, ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ। 7 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਉਹਨੂੰ ਤੁਹਾਡਾ ਫਿਕਰ ਹੈ। ਇਸ ਦਾ ਸ਼ਬਦ ਦੇ ਅਰਥ ਇਹੋ ਹੀ ਹੁੰਦਾ ਹੈ ਕਿ ਤੁਹਾਡੇ ਬਾਰੇ ਸੋਚਣਾ ਉਸਦਾ ਮੁੱਖ ਕਾਰਜ ਹੈ। ਪਾਤਰਸ ਇੱਥੇ ਚਿੰਤਾ ਬਾਰੇ ਜ਼ਿਕਰ ਕਰ ਰਿਹਾ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਕਿ ਹੇ ਸਾਰੇ ਮਿਹਨਤ ਕਰਨ ਵਾਲੇ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਵਿਸ਼ਰਾਮ ਦਿਆਂਗਾ। ਆਪਣੇ ਪਾਪਾਂ ਦੇ ਬੋਝ ਨੂੰ ਉਸਦੇ ਕੋਲ ਲਿਆਓ ਅਤੇ ਉਹ ਤੁਹਾਨੂੰ ਬਚਾ ਲਵੇਗਾ, ਅਤੇ ਫਿਰ ਬਾਅਦ ਵਿੱਚ ਉਸਦੇ ਕੋਲ ਆਓ ਅਤੇ ਉਹ ਆਪ ਨੂੰ ਮਿਲੇਗਾ ਅਤੇ ਉਹ ਆਪ ਦੀਆਂ ਸਮੱਸਿਆਵਾਂ ਵਿੱਚ ਆਪ ਦੀ ਮਦਦ ਕਰੇਗਾ। ਆਪਣੀ ਸਾਰੀ ਚਿੰਤਾ ਉਸੇ ਉੱਤੇ ਛੱਡ ਦੇਵੋ। ਪੌਲਸ ਨੇ ਫਿਲੀਪੀ ਦੇ ਵਿਸ਼ਵਾਸੀਆਂ ਨੂੰ ਆਖਿਆ ਸੀ ਕਿ ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ, ਸਭ ਕੁਝ ਲਈ ਪ੍ਰਾਰਥਨਾ ਕਰੋ। ਇਸ ਤੋਂ ਭਾਵ ਹੈ ਕਿ ਇਸ ਨੂੰ ਪ੍ਰਭੂ ਦੇ ਕੋਲ ਲਿਜਾਓ ਅਤੇ ਇਸ ਨੂੰ ਉੱਥੇ ਹੀ ਛੱਡ ਦੇਵੋ। ਇਸ ਨੂੰ ਦੁਬਾਰਾ ਫਿਰ ਆਪਣੇ ਆਪ ਨਾਲ ਨਾ ਜੋੜੋ, 8 ਆਇਤ ਦੇ ਸ਼ਬਦਾਂ ਵਿੱਚ ਸੁਚੇਤ ਹੋਣ ਲਈ ਆਖਿਆ ਗਿਆ ਹੈ। ਗੌਰ ਕਰੋ ਕਿ 4 ਅਧਿਆਇ ਉਸ ਦੀ 7 ਆਇਤ ਵਿੱਚ ਵੀ ਸੁਚੇਤ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਪਰ ਇੱਥੇ 5 ਅਧਿਆਇ ਉਸ ਦੀ 8 ਆਇਤ ਦੇ ਵਿੱਚ ਸੁਚੇਤ ਹੋਵੋ ਲਈ ਇੱਕ ਭਿੰਨ ਯੂਨਾਨੀ ਭਾਸ਼ਾ ਦਾ ਸ਼ਬਦ ਇਸਤੇਮਾਲ ਕੀਤਾ ਗਿਆ। ਇੱਥੇ ਇਸ ਸ਼ਬਦ ਦਾ ਅਰਥ ਸਾਵਧਾਨ ਰਹਿਣਾ ਹੁੰਦਾ ਹੈ। 8 ਆਇਤ ਵਿੱਚ ਸਾਨੂੰ ਚੇਤਾਵਨੀ ਦਿੱਤੀ ਗਈ ਹੈ, ਸਾਨੂੰ ਸਾਵਧਾਨ ਅਤੇ ਖਬਰਦਾਰ ਕੀਤਾ ਜਾਂਦਾ ਹੈ ਕਿ ਸੁਚੇਤ ਹੋਵੋ, ਜਾਗਦੇ ਰਹੋ, ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਂਹ ਵਾਂਗ ਭਾਲਦਾ ਫਿਰਦਾ ਹੈ ਭਈ ਕਿਹਨੂੰ ਪਾੜ ਖਾਵਾਂ। ਸਾਨੂੰ ਸ਼ੈਤਾਨ ਦਾ ਸਾਹਮਣਾ ਕਰਨ ਲਈ ਆਖਿਆ ਗਿਆ ਹੈ ਜੋ ਕਿ ਅੱਜ ਇਸ ਜਗਤ ਵਿੱਚ ਸ਼ਰੇਆਮ ਘੁੰਮਦਾ ਫਿਰਦਾ ਹੈ। 9 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਸ ਦਾ ਸਾਹਮਣਾ ਕਰੋ। ਇਹ ਇੱਕ ਫੌਜ ਦੇ ਕਿਸੇ ਦੁਸ਼ਮਣ ਦੇ ਸਾਹਮਣੇ ਖੜੇ ਹੋਣ ਦੀ ਤਸਵੀਰ ਉਲੀਕੀ ਗਈ ਹੈ। ਸਾਨੂੰ ਦੂਸਰੇ ਵਿਸ਼ਵਾਸੀਆਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਮੈਂ ਨਹੀਂ ਸੋਚਦਾ ਕਿ ਆਪ ਸ਼ੈਤਾਨ ਦਾ ਸਾਹਮਣਾ ਆਪਣੇ ਆਪ ਕਰ ਸਕਦੇ ਹੋ। ਆਪ ਨੂੰ ਸਿਰਫ ਪਰਮੇਸ਼ਵਰ ਦੇ ਆਸਤਰ ਸ਼ਾਸਤਰ ਹੀ ਨਹੀਂ ਲੋੜੀਂਦੇ, ਪਰ ਆਪ ਦੀ ਜ਼ਰੂਰਤ ਇਹ ਵੀ ਹੈ ਕਿ ਦੂਸਰੇ ਵਿਸ਼ਵਾਸੀ ਆਪ ਦੇ ਨਾਲ ਖੜੇ ਹੋਣ। ਇਹੋ ਹੀ ਕਾਰਨ ਹੈ ਕਿ ਜਦੋਂ ਮੈਨੂੰ ਜ਼ਰੂਰਤ ਹੁੰਦੀ ਹੈ ਤਦ ਮੈਂ ਸਾਰੇ ਵਿਸ਼ਵਾਸੀਆਂ ਨੂੰ ਆਪਣੇ ਲਈ ਇਸ ਰੇਡੀਓ ਪ੍ਰਸਾਰਣ ਲਈ ਪ੍ਰੋਗਰਾਮ ਦੁਆਰਾ ਇਸ ਬਾਰੇ ਦੱਸ ਦਿੰਦਾ ਹਾਂ। ਮੇਰੀ ਖਾਹਿਸ਼ ਹੁੰਦੀ ਹੈ ਕਿ ਉਹ ਪ੍ਰਾਰਥਨਾ ਵਿੱਚ ਹੁੰਦੇ ਹੋਏ ਮੇਰੇ ਨਾਲ ਖੜੇ ਹੋਣ। ਸਾਨੂੰ ਇਸੇ ਤਰ੍ਹਾਂ ਕਰਨ ਦੀ ਜ਼ਰੂਰਤ ਹੈ। ਬਾਈਬਲ ਬਾਣੀ ਦੱਸਦੀ ਹੈ ਕਿ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋਣ ਕੇ ਉਹਦਾ ਸਾਹਮਣਾ ਕਰੋ, ਇਹ ਜਾਣ ਕੇ ਜੋ ਉਹ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਇਹੋ ਦੁੱਖ ਸਹਿਣੇ ਪੈਣੇ ਹਨ। ਅੱਗੇ 5 ਅਧਿਆਏ ਉਸ ਦੀਆਂ 10-14 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਅਤੇ ਪਰਮ ਕਿਰਪਾਲੂ ਪਰਮੇਸ਼ਵਰ ਜੀ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਜਦ ਤੁਸਾਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ। ਪਰਾਕਰਮ ਜੁਗੋ ਜੁਗ ਉਸੇ ਦਾ ਹੋਵੇ, ਆਮੀਨ। ਮੈਂ ਤੁਹਾਨੂੰ ਸਿਲਵਾਨੁਸ ਦੇ ਹੱਥੀ, ਜੋ ਮੇਰੀ ਸਮਝ ਵਿੱਚ ਸਾਡਾ ਮਾਤਵਰ ਭਾਈ ਹੈ, ਥੋੜੇ ਚਿਰ ਵਿੱਚ ਲਿਖ ਕੇ ਉਪਦੇਸ਼ ਅਤੇ ਸਾਖੀ ਦਿੱਤੀ ਭਈ ਪਰਮੇਸ਼ਵਰ ਦੀ ਸੱਚੀ ਕਿਰਪਾ ਇਹੋ ਹੈ, ਉਹਦੇ ਉੱਤੇ ਤੁਸੀਂ ਖਲੋਤੇ ਰਹੋ। ਬਾਬਲ ਵਿੱਚ ਜਿਹੜੀ ਤੁਹਾਡੇ ਨਾਲ ਦੀ ਚੁਣੀ ਹੋਈ ਹੈ ਉਹ ਅਤੇ ਮੇਰਾ ਪੁੱਤਰ ਮਰਕੁਸ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਪ੍ਰੇਮ ਨਾਲ ਇੱਕ ਦੂਜੇ ਨੂੰ ਚੁੰਮ ਕੇ ਸੁੱਖ ਸਾਂਦ ਪੁੱਛੋ। ਤੁਹਾਨੂੰ ਸਭਨਾਂ ਨੂੰ ਜਿਹੜੇ ਮਸੀਹ ਵਿੱਚ ਹੋ ਸ਼ਾਂਤੀ ਹੁੰਦੀ ਰਹੇ। 10 ਆਇਤ ਵਿੱਚ ਕਿਹਾ ਗਿਆ ਹੈ ਕਿ ਪਰਮ ਕਿਰਪਾਲੂ ਪਰਮੇਸ਼ਵਰ ਜਿਹਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਇਹ ਮਸੀਹ ਯੇਸੂ ਵਿੱਚ ਹੈ। ਅਸੀਂ ਆਪਣੇ ਆਪ ਵਿੱਚ ਕੋਈ ਵੀ ਤੇਜ ਨਹੀਂ ਪਾਵਾਂਗੇ। ਕਲੀਸੀਆ ਤਾਂ ਸਿਰਫ ਚੰਦਰਮਾ ਦੀ ਤਰ੍ਹਾਂ ਹੀ ਹੈ, ਜੋ ਸਿਰਫ ਸੂਰਜ ਦੀ ਰੋਸ਼ਨੀ ਦਾ ਪਰਛਾਵਾਂ ਜਾਂ ਚਮਕ ਹੀ ਅੱਗੇ ਭੇਜਦਾ ਹੈ। ਸਾਡਾ ਤੇਜ ਤਾਂ ਸਿਰਫ ਉਸੇ ਦਾ ਹੀ ਪਰਛਾਵਾਂ ਹੋਵੇਗਾ, ਪਰ ਅਸੀਂ ਮਸੀਹ ਵਿੱਚ ਹੋ ਕੇ ਉਸ ਤੇਜ ਨੂੰ ਪਾਉਣ ਜਾ ਰਹੇ ਹਾਂ। ਅਸਲ ਵਿੱਚ ਯੇਸ਼ੂ ਸ਼ਬਦ ਕਈ ਲਿਖਤਾਂ ਵਿੱਚ ਨਹੀਂ ਪਾਇਆ ਜਾਂਦਾ, ਬਲਕਿ ਇਹ ਤਾਂ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਅਸੀਂ ਅਕਸਰ ਇਸ ਨੂੰ ਨਵੇਂ ਨੇਮ ਦੀਆਂ ਲਿਖਤਾਂ ਵਿੱਚ ਪਾਉਂਦੇ ਹਾਂ, ਭਾਵੇਂ ਇੱਥੇ ਇਸ ਨੂੰ ਮਸੀਹ ਵਿੱਚ ਹੀ ਲਿਖਿਆ ਗਿਆ ਹੈ। ਜਦ ਤੁਸਾਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਲ ਅਤੇ ਤਕੜਿਆਂ ਕਰੇਗਾ, ਭਾਵ ਤੁਹਾਨੂੰ ਸੰਪੂਰਨ, ਬਲਵੰਤ ਅਤੇ ਸਥਿਰ ਕਰੇਗਾ। ਲੂਕਾ 22 ਦੇ ਆਏ ਉਸ ਦੀ 32 ਆਏ ਦੇ ਵਚਨਾਂ ਵਿੱਚ ਯੇਸ਼ੂ ਜੀ ਨੇ ਸ਼ਮਾਉਨ ਪਤਰਸ ਨੂੰ ਆਖਿਆ ਸੀ, ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ, ਔਰ ਜਾਂ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜਿਆਂ ਕਰੇ, ਤੁਹਾਨੂੰ ਕਾਇਮ ਕਰੇ ਦਾ ਭਾਵ ਹੈ ਕਿ ਤੁਹਾਨੂੰ ਦੁਬਾਰਾ ਫਿਰ ਨਿਹਚਾ ਵਿੱਚ ਬਲਵੰਤ ਕਰੇ। 11 ਆਇਤ ਦੇ ਵਚਨ ਬਰਕਤ ਦੇ ਵਚਨ ਹਨ ਕਿ ਪਰਾਕਰਮ ਜੁਗੋ ਜੁਗ ਉਸੇ ਦਾ ਹੈ। 5 ਅਧਿਆਇ ਉਸ ਦੀ 12 ਆਇਤ ਦੇ ਵਚਨਾਂ ਵਿੱਚ ਪਾਤਰਸ ਇਸ ਦੇ ਨਾਲ ਕੁਝ ਜੋੜਦਾ ਹੋਇਆ ਆਕ ਲਿਖਦਾ ਹੈ ਕਿ ਮੈਂ ਤੁਹਾਨੂੰ ਸਿਲਵਾਨਸ ਦੇ ਹੱਥੀਂ, ਜੋ ਮੇਰੀ ਸਮਝ ਵਿੱਚ ਸਾਡਾ ਮਾਤਵਰ ਭਾਈ ਹੈ, ਥੋੜੇ ਚਿਰ ਵਿੱਚ ਲਿਖ ਕੇ ਉਪਦੇਸ਼ ਅਤੇ ਸਾਖੀ ਦਿੱਤੀ ਭਈ ਪਰਮੇਸ਼ਵਰ ਦੀ ਸੱਚੀ ਕਿਰਪਾ ਇਹੋ ਹੈ, ਉਹਦੇ ਉੱਤੇ ਤੁਸੀਂ ਖਲੋਤੇ ਰਹੋ। ਪਾਤਰਸ ਇਸ ਪੱਤਰੀ ਦਾ ਲੇਖਕ ਹੈ, ਪਰ ਸਿਲਵਾਨਸ ਨੇ ਇਸ ਪੱਤਰੀ ਨੂੰ ਉਸ ਵਾਸਤੇ ਲਿਖਿਆ ਸੀ। ਜੇਕਰ ਇਸ ਪੱਤਰੀ ਵਿੱਚ ਪਾਈ ਜਾਣ ਵਾਲੀ ਯੂਨਾਨੀ ਮੂਲ ਭਾਸ਼ਾ ਨੂੰ ਆਪ ਪਸੰਦ ਨਹੀਂ ਕਰਦੇ ਤਦ ਇਸ ਵਾਸਤੇ ਸਿਰਫ ਸਿਲਵਾਨਸ ਨੂੰ ਹੀ ਦੋਸ਼ ਦਿਓ। 13 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਆਖਿਆ ਗਿਆ ਹੈ, ਬਾਬਲ ਵਿੱਚ ਜਿਹੜੀ ਤੁਹਾਡੇ ਨਾਲ ਦੀ ਚੁਣੀ ਹੋਈ ਹੈ ਅਤੇ ਮੇਰਾ ਪੁੱਤਰ ਮਾਰਕਸ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਇਸ ਤੋਂ ਭਾਵ ਹੈ ਕਿ ਉਹ ਕਲੀਸੀਆ ਜਿਹੜੀ ਬਾਬਲ ਵਿੱਚ ਤੁਹਾਡੇ ਨਾਲ ਦੀ ਚੁਣੀ ਹੋਈ ਹੈ ਉਹ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਮੈਂ ਸੋਚਦਾ ਹਾਂ ਕਿ ਇੱਥੇ ਬਾਬਲ ਤੋਂ ਭਾਵ ਬਾਬਲ ਹੀ ਹੁੰਦਾ ਹੈ। ਜਿਵੇਂ ਕਈ ਵਿਆਖਿਆਕਾਰ ਇਸ ਬਾਰੇ ਸੋਚਦੇ ਹਨ ਕਿ ਇਸ ਤੋਂ ਰੋਮ ਦੀ ਤਸਵੀਰ ਨੂੰ ਹੀ ਉਲੀਕਣਾ ਹੈ। ਸ਼ਮਾਉਨ ਪਤਰਸ ਇਸ ਤਰ੍ਹਾਂ ਦੀ ਕਿਸੇ ਹੋਰ ਅਰਥ ਵਾਲੀ ਤਸਵੀਰ ਉਲੀਕਣ ਵਿੱਚ ਦਿਲਚਸਪੀ ਨਹੀਂ ਰੱਖਦਾ। ਅੱਗੇ ਗੌਰ ਕਰੋ ਕਿ ਆਖਿਆ ਗਿਆ ਹੈ, ਇਸੇ ਤਰ੍ਹਾਂ ਮੇਰਾ ਪੁੱਤਰ ਮਾਰਕਸ ਵੀ। ਇਹ ਮਾਰਕਸ ਯੋਹੰਨਾ ਮਾਰਕਸ ਹੈ, ਭਾਵ ਯੋਹੰਨਾ ਦੀ ਇੰਜੀਲ ਦਾ ਲੇਖਕ, ਜੋ ਕਿ ਪਾਤਰਸ ਦਾ ਪੁੱਤਰ ਸੁਭਾਵਿਕ ਤੌਰ ਤੇ ਨਹੀਂ ਬਲਕਿ ਨੇਚਾ ਵਿੱਚ ਪਾਤਰਸ ਦਾ ਪੁੱਤਰ ਸੀ। ਭਾਵੇਂ ਇੱਕ ਵਕਤ ਇਹੋ ਜਿਹਾ ਵੀ ਆਇਆ ਸੀ ਕਿ ਪੌਲਸ ਆਪਣੀ ਪ੍ਰਚਾਰ ਯਾਤਰਾ ਦੇ ਦੌਰਾਨ ਉਸ ਮਾਰਕਸ ਨੂੰ ਆਪਣੇ ਨਾਲ ਲਿਜਾਣ ਵਾਸਤੇ ਵੀ ਸਹਿਮਤ ਨਹੀਂ ਸੀ ਹੋ ਰਿਹਾ, ਪਰ ਹੁਣ ਇਸ ਵਿਅਕਤੀ ਨੇ ਆਪਣੇ ਆਪ ਵਿੱਚ ਸੁਧਾਰ ਕਰਦੇ ਹੋਇਆ ਸਭ ਕੁਝ ਠੀਕ ਠਾਕ ਕਰ ਲਿਆ ਸੀ। ਅੰਤ ਵਿੱਚ 14 ਆਇਤ ਦੇ ਵਚਨਾਂ ਵਿੱਚ ਇਸ ਪੱਤਰੀ ਦੀ ਵਿੱਚ ਸਾਨੂੰ ਇਸ ਤਰ੍ਹਾਂ ਆਖਿਆ ਗਿਆ ਹੈ, ਤੁਸੀਂ ਪ੍ਰੇਮ ਨਾਲ ਇੱਕ ਦੂਸਰੇ ਨੂੰ ਚੁੰਮ ਕੇ ਸੁੱਖ ਸੰਦ ਪੁੱਛੋ। ਕਿਸੇ ਨੇ ਆਖਿਆ ਹੈ ਕਿ ਇੱਕ ਚੁੰਮਾ ਕਿਸੇ ਨੌਜਵਾਨ ਲੜਕੀ ਲਈ ਇੱਕ ਆਸ, ਇੱਕ ਵਿਆਹੀ ਹੋਈ ਔਰਤ ਲਈ ਵਿਸ਼ਵਾਸ, ਪਰ ਇੱਕ ਬਜ਼ੁਰਗ ਔਰਤ ਲਈ ਪ੍ਰੇਮ ਹੈ। ਪਰ ਆਪਣੇ ਮੁਲਕ ਦੇ ਸੱਭਿਆਚਾਰ ਦੇ ਅਨੁਸਾਰ ਮੈਂ ਸੋਚਦਾ ਹਾਂ ਕਿ ਬਿਹਤਰ ਇਹੋ ਹੀ ਹੋਵੇਗਾ ਕਿ ਅਸੀਂ ਇੱਕ ਦੂਸਰੇ ਭਾਈਆਂ ਨਾਲ ਹੱਥ ਮਿਲਾ ਕੇ ਅਤੇ ਔਰਤਾਂ ਦੇ ਵੱਲ ਹੱਥ ਜੋੜ ਕੇ ਹੀ ਇੱਕ ਦੂਜੇ ਨੂੰ ਨਮਸਕਾਰ ਕਰੀਏ ਜਾਂ ਇੱਕ ਦੂਸਰੇ ਦੀ ਸੁੱਖ ਸੰਦ ਪੁੱਛੀਏ। ਅੱਗੇ ਪਾਤਰਸ ਦੇ ਆਖਰੀ ਬਰਕਤ ਦੇ ਵਚਨ ਹਨ ਕਿ ਤੁਹਾਨੂੰ ਸਭਨਾਂ ਨੂੰ ਜਿਹੜੇ ਮਸੀਹ ਵਿੱਚ ਹੋ ਸ਼ਾਂਤੀ ਹੁੰਦੀ ਰਹੇ, ਆਮੀਨ। ਮੇਰੇ ਦੋਸਤੋ, ਅਗਲੇ ਪ੍ਰੋਗਰਾਮ ਵਿੱਚ ਅਸੀਂ ਪੁਰਾਣੇ ਨੇਮ ਵਿੱਚੋਂ ਆਮੋਸ ਨਬੀ ਦੀ ਪੁਸਤਕ ਦਾ ਅਧਿਐਨ ਕਰਨਾ ਆਰੰਭ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।